You're with SBS Radio.
SBS Radio. ਹਾਜ਼ਰੀਨ, ਅੱਜ ਅਸੀਂ ਇੱਕ ਬੜੇ ਸੰਜੀਦਾ ਮਸਲੇ ਬਾਰੇ ਗੱਲਬਾਤ ਕਰਨੀ ਹੈ, ਘਰੇਲੂ ਹਿੰਸਾ। ਤੁਸੀਂ ਸ਼ਾਇਦ ਜਾਣਦੇ ਹੀ ਹੋਵੋਗੇ ਕਿ ਆਸਟ੍ਰੇਲੀਆ ਵਿੱਚ ਹਰ ਹਫ਼ਤੇ ਇੱਕ ਮਹਿਲਾ ਦੀ ਮੌਤ ਹੁੰਦੀ ਹੈ ਘਰੇਲੂ ਹਿੰਸਾ ਦੇ ਕਾਰਨ। ਇਹ ਵੀ ਮੰਨਿਆ ਜਾਂਦਾ ਹੈ ਕਿ 3 ਵਿੱਚੋਂ ਇੱਕ ਮਹਿਲਾ ਘਰੇਲੂ ਹਿੰਸਾ ਦੀ ਸ਼ਿਕਾਰ ਬਣਦੀ ਹੈ, ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਆਦਮੀ ਵੀ ਇਸ ਦੇ ਸ਼ਿਕਾਰ ਹੁੰਦੇ ਹਨ। ਸੋ ਮੇਲਸ ਆਲਸੋ ਫੇਸ ਫੈਮਿਲੀ ਵਾਇਲੈਂਸ। ਇਸ ਤੋਂ ਅੱਗੇ ਚੱਲ ਕੇ ਅਗਰ ਮੈਂ ਤੁਹਾਨੂੰ ਦੱਸਾਂ, ਇਸ ਵੇਲੇ ਆਸਟ੍ਰੇਲੀਅਨ ਸੈਨੇਟ ਵਿੱਚ, ਸੰਸਦ ਦੇ ਉਚੇਰੇ ਭਵਨ ਵਿੱਚ, ਇੱਕ ਇਨਕੁਆਇਰੀ ਖਾਸ ਤੌਰ 'ਤੇ ਗਠਿਤ ਕੀਤੀ ਗਈ ਹੈ ਤਾਂ ਕਿ ਦਾਜ ਦੀ ਜਿਹੜੀ ਪ੍ਰਥਾ ਹੈ, ਡਾਊਰੀ, ਉਸ ਬਾਰੇ ਪਤਾ ਲਗਾਇਆ ਜਾ ਸਕੇ ਕਿ ਆਸਟ੍ਰੇਲੀਆ ਵਿੱਚ ਇਸ ਦਾ ਕਿੰਨਾ ਪਸਾਰਾ ਹੈ ਅਤੇ ਇਸ ਦੇ ਕਾਰਨ ਕਿੰਨੀ ਕੁ ਘਰੇਲੂ ਹਿੰਸਾ ਹੋ ਰਹੀ ਹੈ। ਸੋ ਇਹਨਾਂ ਸਾਰਿਆਂ ਮਸਲਿਆਂ ਬਾਰੇ ਅਸੀਂ ਹੁਣ ਗੱਲਬਾਤ ਕਰਨ ਲੱਗੇ ਹਾਂ ਬ੍ਰਿਸਬਨ ਵਿਖੇ ਜਤਿੰਦਰ ਕੌਰ ਜੀ ਨਾਲ। ਬਹੁਤ ਸਾਰੇ ਅਹੁਦੇ ਸਾਂਭ ਕੇ ਬੈਠੇ ਹਨ, ਪਰ ਮੋਟੇ ਤੌਰ 'ਤੇ ਸੋਸ਼ਲ ਵਰਕਰ ਹਨ। ਜਤਿੰਦਰ ਜੀ, ਬੜਾ ਨਿੱਘਾ ਸਵਾਗਤ ਹੈ ਤੁਹਾਡਾ ਐਸ ਬੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ, ਥੈਂਕ ਯੂ ਤੁਹਾਡਾ।
ਸਭ ਤੋਂ ਪਹਿਲਾਂ ਤਾਂ ਮੈਂ ਜ਼ਿਕਰ ਕਰਨਾ ਚਾਹਾਂਗੀ, ਹਾਲ ਹੀ ਵਿੱਚ ਕੇਸ ਬਾਰੇ ਸੁਣਿਆ ਸੀ ਮੈਲਬਨ ਵਿੱਚ, ਬਹੁਤ ਹੀ ਭੈੜਾ ਇੱਕ ਕੇਸ ਹੋਇਆ ਸੀ ਘਰੇਲੂ ਹਿੰਸਾ ਦਾ। ਮੈਂ ਕੁੜੀ ਦਾ ਨਾਂ ਨਹੀਂ ਲਵਾਂਗੀ, ਪਰ ਮੈਨੂੰ ਪਤਾ ਚੱਲਿਆ ਕਿ ਸਿਰ 'ਤੇ ਬਹੁਤ ਹੀ ਗੰਭੀਰ ਸੱਟਾਂ ਲੱਗੀਆਂ ਸਨ। ਕੁਝ ਦੱਸ ਸਕਦੇ ਹੋ ਕੁੜੀ ਬਾਰੇ, ਉਸਦਾ ਕੀ ਹਾਲ ਹੈ ਹੁਣ?
ਉਸਦਾ ਨਾਂ, ਹਾਂਜੀ, ਫੋਰ ਲੀਗਲ ਰੀਜ਼ਨਸ ਅਸੀਂ ਨਹੀਂ ਲਾਉਂਗੇ, ਪਰ ਉਹ 5 ਸਾਲ ਤੋਂ ਤਕਰੀਬਨ ਜਦ ਦਾ ਉਹਦਾ ਵਿਆਹ ਹੋਇਆ ਸੀਗਾ, ਡੋਮੈਸਟਿਕ ਵਾਇਲੈਂਸ ਕਾਫੀ ਬਿਲਡ ਅਪ ਹੋ ਰਹੀ ਸੀਗੀ, ਕਾਫੀ ਸੀਰੀਅਸ ਇੰਜਰੀਜ, ਹੈਡ ਇੰਜਰੀਜ ਉਹਦੇ ਹਸਬੈਂਡ ਤੋਂ ਉਹਨੂੰ ਕੁੱਟਮਾਰ ਵਿੱਚ ਹੋਇਆ, ਸਰਜਰੀ ਹੋਣੀ ਪਈ ਸਿਰ 'ਤੇ, ਐਂਡ ਹੁਣ ਪੁਲਿਸ ਹਸਬੈਂਡ ਦੇ ਅਗੇਂਸਟ 12 ਕ੍ਰਿਮੀਨਲ ਚਾਰਜਿਸ ਹੈਗੇ ਆ, ਜਿਸ ਵਿੱਚ ਸਟਰੈਂਗੂਲੇਸ਼ਨ, ਜੋ ਗਲਾ ਘੁੱਟਣ ਦੀ ਜਾਂ ਛੋਕਿੰਗ ਹੈਗੀ ਆ, ਉਹਦੇ ਵੀ ਚਾਰਜਿਸ ਲਏ ਕੀਤੇ ਆ ਕ੍ਰਿਮੀਨਲੀ। ਉਹ ਹੋਸਪਿਟਲ ਸੀਗੀ ਫੋਰ 3-4 ਡੇਜ਼, ਜਦ ਤੱਕ ਉਹਦੀ ਰਿਕਵਰੀ ਨਹੀਂ ਹੋਈ, ਅਜੇ ਤੱਕ ਉਹ ਆਪਣਾ ਡਿਸੀਜਨ ਲੈ ਰਹੀ ਆ, ਰੈਫਿਊਜ ਵਿੱਚ ਹਜੇ ਨਹੀਂ ਗਈ, ਪਰ ਕੋਸ਼ਿਸ਼ ਸੋਚ ਰਹੀ ਆ ਕਿ ਕਿਹੜੇ ਕੀ ਆਪਸ਼ਨ ਲੈਣ ਲਈ ਆਪਣੀ ਸੇਫਟੀ ਲਈ।
ਮੈਨੂੰ ਪਤਾ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ ਹੈ, ਕੀ ਅਸੀਂ ਕਹਿ ਸਕਦੇ ਕਿ ਇਸ ਦੇ ਪਿੱਛੇ ਦਾਜ ਦਾ ਹੱਥ ਹੈ ਜਾਂ ਕਾਰਨ ਕੀ ਸੀ?
I think ਦਾਜ ਉਸ ਕੇਸ ਵਿੱਚ ਨਹੀਂ ਸੀ, ਪਰ ਜੋ ਫਾਈਨੈਂਸ਼ੀਅਲ ਇਸ਼ੂਸ ਹੈ ਕਿ ਉਹ ਮੇਨ ਬ੍ਰੈਡ ਵਿਨਰ ਸੀ, ਜਿਸ ਤਰ੍ਹਾਂ ਉਹਦੀ ਪਰਮਨੈਂਟ ਰੈਜ਼ੀਡੈਂਸੀ ਦਾ ਐਪਲੀਕੇਸ਼ਨ ਪੈ ਰਿਹਾ ਸੀਗਾ, ਐਂਡ
ਕੁੜੀ ਦਾ,
ਹਾਂਜੀ ਕੁੜੀ ਦਾ, ਸੋ ਉਹਦਾ ਸਟੈਂਡਿੰਗ ਇਨ ਇਮੀਗ੍ਰੇਸ਼ਨ ਠੀਕ ਸੀਗਾ, ਹਸਬੈਂਡ ਇਲੀਗਲ ਸੀ। ਜੇ ਅਸੀਂ ਅੰਡਰਸਟੈਂਡ ਕਰਦੇ ਹਾਂ ਪਾਵਰ ਐਂਡ ਕੰਟਰੋਲ, ਐਂਡ ਜੋ ਅਬਿਊਸਿਵ ਰਿਲੇਸ਼ਨਸ਼ਿਪ ਹੋ ਰਹੀਆਂ ਆ, ਇਹਦੇ ਵਿੱਚ ਕਈ ਵਾਰੀ ਹਸਬੈਂਡ ਇਸ ਤਰ੍ਹਾਂ ਫੀਲ ਕਰਦੇ ਆ ਕਿ ਔਰਤ ਨੂੰ ਜ਼ਿਆਦਾ ਹੱਕ ਮਿਲ ਰਿਹਾ ਜਾਂ ਜ਼ਿਆਦਾ ਉਹਨਾਂ ਦੀ ਸਟੈਂਡਿੰਗ ਹੈ, ਐਂਡ ਇਸ ਕਰਕੇ ਵੀ ਗੁੱਸਾ, ਘਰੇਲੂ ਹਿੰਸਾ, ਸਾਡੇ ਸੱਭਿਆਚਾਰ ਦੇ ਵਿੱਚ ਜੋ ਸੋਚ ਹੈ ਉਹ ਪੁਰਾਣੇ ਸੋਚ ਨਾਲ ਬਰਾਬਰ ਦੀ ਸੋਚ ਨਹੀਂ ਰੱਖ ਪਾ ਰਿਹਾ। ਇਸ ਵਿਸ਼ੇ ਤੇ ਪਰਟੀਕੁਲਰਲੀ ਜੋ ਉਹ ਕੇਸ ਜੋ 2-3 ਹਫ਼ਤੇ ਵਿੱਚ ਹੋਇਆ, ਹਜੇ ਚੱਲ ਰਿਹਾ ਓਪਨ ਕੇਸ ਹੈ ਆਪਣੇ ਪੁਲਿਸ ਵਿੱਚ ਐਂਡ ਡੋਮੈਸਟਿਕ ਵਾਇਲੈਂਸ ਵਿੱਚ, ਕਿ ਉਸ ਬੇਚਾਰੀ ਕੁੜੀ ਨੂੰ ਹਜੇ ਵੀ ਡੁੱਬਦਾ ਹੈ ਕਿ ਮੈਂ ਆਪਣੇ ਹਸਬੈਂਡ ਨੂੰ ਸੈਕਿੰਡ ਚਾਂਸ ਦੇਵਾਂ ਜਾਂ ਨਹੀਂ, ਡੁੱਬਦਾ ਹੈ ਕਿ ਮੇਰੀ ਲਾਈਫ ਦਾ ਕੀ ਹੋਊਗਾ, ਡੁੱਬਦਾ ਹੈ ਕਿ ਮੈਂ ਹੁਣ ਗਾਂ ਆਪਣੀ ਫਿਊਚਰ ਲਈ ਕੀ ਕਰਾਂ, ਕਿਸ ਤਰ੍ਹਾਂ ਆਪਣੀ ਸੇਫਟੀ ਕਰਨ ਲਈ।
ਜੀ ਨਹੀਂ, ਤੁਸੀਂ ਬਿਲਕੁਲ ਸਹੀ ਕਿਹਾ ਜੀ, ਮਰਦ ਪ੍ਰਧਾਨ ਸਮਾਜ ਰਿਹਾ ਹੈ ਸਾਡਾ, ਅਤੇ ਹਮੇਸ਼ਾ ਉਹੀ ਗੱਲ ਸਾਹਮਣੇ ਆਉਂਦੀ ਹੈ। ਪਰ ਕੀ ਕਦੀ ਤੁਸੀਂ ਇਹ ਵੀ ਵੇਖਿਆ ਆਪਣੇ ਕੰਮਕਾਜ ਦੌਰਾਨ ਕਿ ਆਦਮੀ ਵੀ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਹਨ, ਕਿ ਮੇਲ ਵਿਕਟਿਮਸ ਤੁਹਾਡੇ ਕੋਲ ਆਏ ਹਨ?
ਹਾਂਜੀ ਹਾਂਜੀ, ਸੋ ਇਨ ਦਾ ਲਾਸਟ 2 ਸਾਲਾਂ ਦੇ ਵਿੱਚ ਮੈਂ ਆਪਣੇ ਕੇਸਿਸ ਵਿੱਚ ਤਕਰੀਬਨ 30 ਕੇਸਿਸ ਮੇਰੇ ਟੋਟਲ ਇੰਡੀਅਨ ਕਮਿਊਨਿਟੀ ਦੇ ਵਿੱਚ ਆਏ, ਜੋ ਸਿਰਫ ਪੰਜਾਬੀ ਨਹੀਂ ਪਰ ਆਪਣੇ ਹਿੰਦੂ ਵੀ ਜਾਂ ਆਪਣੇ ਮੁਸਲਿਮ ਜੋ ਇੰਡੀਅਨ ਬੈਕਗ੍ਰਾਉਂਡ ਦੇ ਵਿੱਚ ਹੈ। ਇਸ ਵਿੱਚ 2 ਮਰਦ ਆਏ ਹਨ, ਇੱਕ ਜੋ ਮੇਲ ਵਿਕਟਿਮ ਸੀਗਾ ਉਹਦਾ ਐਕਚੁਅਲੀ ਰਿਲੇਸ਼ਨਸ਼ਿਪ ਮਿਕਸਡ ਰੇਸ ਜਾਂ ਤੁਸੀਂ ਕਹਿ ਸਕਦੇ ਆ ਉਹ ਸਿੱਖ ਸੀਗਾ ਜੋ ਉਹਦੀ ਰਿਲੇਸ਼ਨਸ਼ਿਪ ਇੱਕ ਮੁਸਲਮਾਨ ਲੇਡੀ ਨਾਲ ਹੋ ਰਹੀ ਸੀਗੀ ਐਂਡ ਉਸ ਕਰਕੇ ਵੀ ਉਹ ਵਿਕਟਿਮ ਹੋਇਆ ਕਿਉਂਕਿ ਜੋ ਉਹਦੀ ਪਾਰਟਨਰ ਸੀਗੀ ਉਸ ਟਾਈਮ ਤੇ ਕਾਫੀ ਉਹਦੇ ਉੱਪਰ ਇਮੋਸ਼ਨਲੀ ਕੰਟਰੋਲਿੰਗ ਕਰ ਸੀਗੀ ਫਾਈਨੈਂਸ਼ਲੀ ਉਹਦੇ ਪੈਸੇ ਜੋ ਸੀਗੇ ਉਹ ਮਿਸਯੂਜ਼ ਕਰਨੇ ਆਪਣੀ ਫੈਮਿਲੀ ਨੂੰ ਦੇਣੇ ਪੈਸੇ ਕੋਸ਼ਿਸ਼ ਕਰ ਰਹੀ ਸੀਗੀ ਇਸ ਬੰਦੇ ਨੂੰ ਕਨਵਰਟ ਕਰਨੀ ਟੂ ਇਸਲਾਮ ਉਹਦੀ ਫੈਮਿਲੀ ਉਹਨੂੰ ਮਜਬੂਰ ਕਰ ਰਹੇ ਸੀਗੇ ਇਸ ਬੰਦੇ ਨੂੰ ਮੈਂ ਮਿਲੀ ਸੀਗੀ ਸੋ ਮੈਂਟਲੀ ਹੀ ਵਾਸ ਵੈਰੀ ਡਿਪਰੈਸਡ ਕਾਫੀ ਸ਼ਰਮ ਮਹਿਸੂਸ ਕਰ ਰਿਹਾ ਸੀਗਾ ਕਿਉਂਕਿ ਹੀ ਫੈਲ ਇਨ ਲਵ ਵਿਦ ਅ ਮੁਸਲਿਮ ਵੂਮਨ ਉਹਦੀ ਵੀ ਫੈਮਿਲੀ ਨਹੀਂ ਅਕਸੈਪਟ ਕਰ ਪਾ ਰਹੀ ਸੀਗੀ ਨਾ ਕੁੜੀ ਦੀ ਫੈਮਿਲੀ ਅਕਸੈਪਟ ਕਰ ਪਾ ਰਹੀ ਸੀਗੀ ਐਂਡ ਸੋ ਜੋ ਵਾਇਲੈਂਸ ਹੋਇਆ ਕਿਉਂਕਿ ਵਾਇਲੈਂਸ ਸਿਰਫ ਫਿਜ਼ੀਕਲ ਨਹੀਂ ਹੋ ਰਿਹਾ ਜਿਹੜੀ ਇਮੋਸ਼ਨਲੀ ਜੋ ਇਨਸਾਨ ਨੂੰ ਨੈਗੇਟਿਵਿਟੀ ਜਾਂ ਹਮੇਸ਼ਾ ਪੁੱਟ ਡਾਊਨ ਕਰਨਾ ਜਾਂ ਇਮੋਸ਼ਨਲੀ ਕੰਟਰੋਲ ਕਰਨਾ ਜਾਂ ਮੈਨੀਪੁਲੇਟ ਕਰਨਾ ਇਹ ਸਾਰੀਆਂ ਇਹ ਵੀ ਨਿਸ਼ਾਨੀਆਂ ਹੁੰਦੀਆਂ
ਜਾਂ ਡਿਪੋਰਟ ਕਰਨ ਦੀ ਧਮਕੀ ਦੇਣੀ ਇਸ ਤਰ੍ਹਾਂ ਦੀ ਗੱਲਾਂ ਵੀ ਹੁੰਦੀਆਂ
ਠੀਕ ਹੈ ਸੋ ਦੈਟਸ ਐਨ ਐਗਜ਼ਾਮਪਲ ਮੈਂ ਦੇ ਸਕਦੀ ਹਾਂ ਜੋ ਆਪ ਮੈਂ ਖੁਦ ਸਮੇਂ ਮੈਂ ਦੇਖਿਆ ਪਰ ਜਿਹੜੀ ਪਰਸੈਂਟੇਜ ਹੈਗੀ ਆ ਆਈ ਵੁੱਡ ਸੇ 95% ਔਰਤਾਂ ਲਈ ਜ਼ਿਆਦਾ ਘਰੇਲੂ ਹਿੰਸੇ ਦੇ ਕੇਸਿਸ ਹੁੰਦੇ ਆ ਮਰਦਾਂ ਲਈ ਬਿਟਵੀਨ 5-10%।
ਅਗਰ ਮੈਂ ਦਾਜ ਦੀ ਗੱਲ ਕਰਾਂ ਖਾਸ ਕਰ ਇੱਥੇ ਆਸਟ੍ਰੇਲੀਆ ਵਿੱਚ ਤੁਸੀਂ ਕਿੰਨੇ ਕੁ ਕੇਸਿਸ ਦੇਖੇ ਹਨ ਕਿ ਔਰਤ ਦੀ ਮਾਰ ਕੁਟਾਈ ਹੋਈ ਹੋਵੇ ਜਾਂ ਅਖੀਰਲਾ ਪੜਾਅ ਵੀ ਆ ਗਿਆ ਹੋਵੇ ਕਿ ਉਸਦੀ ਜਾਨ ਵੀ ਚਲੀ ਗਈ ਹੋਵੇ ਦਾਜ ਪਿੱਛੇ?
ਓਕੇ ਸੋ ਦਾਜ ਲੁੱਕ ਜੇ ਅਸੀਂ ਅੰਡਰਸਟੈਂਡ ਕਰਦੇ ਹਾਂ ਘਰੇਲੂ ਹਿੰਸਾ ਐਂਡ ਦਾਜ ਜਿਹੜੇ ਮੈਂ ਇੰਡੀਅਨ ਕੇਸਿਸ ਨਾਲ ਮੈਂ ਡੀਲਿੰਗ ਕੀਤੀ ਆ ਆਈ ਵੁੱਡ ਸੇ ਐਟਲੀਸਟ ਅੱਧ ਤੋਂ ਜ਼ਿਆਦਾ ਕੋਈ ਨਾ ਕੋਈ ਫਾਈਨੈਂਸ਼ੀਅਲ ਅਬਿਊਸ ਹੈ। ਸੋ ਇੱਕ ਕੇਸ ਵਿੱਚ ਪਿਛਲੇ ਸਾਲ ਵਿਆਹ ਹੋ ਚੁੱਕਾ ਸੀਗਾ ਆਪਣੇ ਇੱਕ ਪੰਜਾਬੀ ਸਿੱਖ ਫੈਮਿਲੀ ਔਰਤ ਸੀਗੀ ਜੋ ਵਿਚੋਲਨ ਵਿੱਚ ਸੀਗੇ ਉਹ ਧਮਕੀਆਂ ਸੱਸ ਤੋਂ ਕੁੜੀ ਵਾਲੇ ਦੇ ਫੈਮਿਲੀ ਨੂੰ ਕਹੇ ਸੀ ਕਿ ਸਾਨੂੰ 30,000 ਆਸਟ੍ਰੇਲੀਅਨ ਡਾਲਰ ਚਾਹੀਦਾ। ਓਕੇ ਆਫਟਰ ਵਿਆਹ ਹੋ ਚੁੱਕਾ। ਓਕੇ ਸੋ ਕਈ ਵਾਰੀ ਵਿਆਹ ਤੋਂ ਪਹਿਲਾਂ ਨਹੀਂ ਮੰਗਦੇ ਵਿਆਹ ਜਦੋਂ ਮੰਗਣੀ ਹੋ ਜਾਂਦੀ ਆ ਵਿਆਹ ਹੋ ਜਾਂਦਾ ਫਿਰ ਵਿਆਹ ਤੋਂ ਬਾਅਦ ਫਿਰ ਜੇ ਉਹ ਕੁੜੀ ਵਾਲੇ ਨੇ ਫੈਮਿਲੀ ਨਹੀਂ ਉਹ ਪੈਸੇ ਦਿੰਦੇ ਕਿ ਇਹਨਾਂ ਵਿਆਹ ਹੁਣ ਹੋ ਗਿਆ ਹੁਣ ਨਹੀਂ ਅਸੀਂ ਦੇਣਾ ਉਹ ਜੋ ਇਨ-ਲੋਸ ਐਂਡ ਹਸਬੈਂਡ ਰਾਹੀਂ ਉਹ ਧਮਕੀਆਂ ਕੁੱਟਮਾਰ ਇਮੋਸ਼ਨਲੀ ਕੰਟਰੋਲ ਅਸੀਂ ਤੁਹਾਡੀ ਕੁੜੀ ਦੀ ਲਾਈਫ ਖਰਾਬ ਕਰ ਦੇਣੀ ਅਸੀਂ ਤੁਹਾਨੂੰ ਮਜਬੂਰ ਕਰ ਦੇਣਾ ਸੋ ਜੇ ਤੁਸੀਂ ਇਹ ਪੈਸਾ ਸਾਨੂੰ ਨਹੀਂ ਦਿਓਗੇ ਅਸੀਂ ਸ਼ਰਤ ਸ਼ਰਾਈ ਕਰ ਦੇਣੀ ਆ ਤੇ ਇਹ ਮੈਂ ਦੇਖਿਆ। ਦੂਸਰੀ ਗੱਲ ਮੈਂ ਦੇਖੀ ਆ ਜੋ ਵਿਆਹਾਂ ਦੇ ਵਿੱਚ ਜਦੋਂ ਪਹਿਲਾਂ ਮੰਗ ਲੈਂਦੇ ਆ ਜਦੋਂ ਮੰਗਣੀ ਹੋ ਕੇ ਫਿਰ ਉਹ ਜ਼ਰੂਰ ਹੁੰਦਾ ਕਿ ਸੋਨਾ ਮੰਗਣਾ ਐਲੈਬੋਰੇਟ ਵੈਡਿੰਗ ਮੰਗਣਾ।
ਸੋ ਜ਼ਾਹਿਰ ਤੌਰ 'ਤੇ ਬਹੁਤ ਸਾਰੀ ਮਹਿਲਾਵਾਂ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੁੰਦਾ ਹੈ ਕਿ ਮੁੰਡੇ ਵਾਲੇ ਪਰਿਵਾਰ ਨੂੰ ਬਹੁਤੇ ਪੈਸੇ ਨਹੀਂ ਮਿਲੇ ਅਤੇ ਕੁੜੀ ਨੂੰ ਸਤਾਇਆ ਜਾਂਦਾ ਹੈ ਤੰਗ ਕੀਤਾ ਜਾਂਦਾ ਹੈ ਵਿਆਹ ਤੋਂ ਬਾਅਦ। ਇੱਥੇ ਆਸਟ੍ਰੇਲੀਆ ਵਿੱਚ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਇਹ ਸਭ ਕੁਝ ਹੁੰਦਾ ਹੈ ਪਰ ਕੀ ਤੁਸੀਂ ਇਸ ਤੋਂ ਵਿਪਰੀਤ ਇਹ ਵੀ ਵੇਖਿਆ ਹੈ ਕਿ ਮੁੰਡੇ ਦੇ ਪਰਿਵਾਰ 'ਤੇ ਝੂਠਾ ਕੇਸ ਪਾਇਆ ਜਾਵੇ ਅਤੇ ਨਾ ਸਿਰਫ ਆਸਟ੍ਰੇਲੀਆ ਵਿੱਚ ਬਲਕਿ ਇੰਡੀਆ ਵਿੱਚ ਵੀ ਪਰਿਵਾਰ ਨੂੰ ਸਤਾਇਆ ਜਾਵੇ?
ਹਾਂਜੀ ਮੇਰੇ ਜਾਣਕਾਰੀ ਦੇ ਵਿੱਚ ਕਈ ਕੇਸਿਸ ਜੋ ਪਤਾ ਲੱਗਿਆ ਹੈ ਕਿ ਝੂਠਾ ਕੇਸ ਮੁੰਡੇ ਵਾਲਿਆਂ ਤੇ ਪਾਇਆ ਗਿਆ ਹੈ। ਸੋ ਇਹ ਵੀ ਆਈ ਗੈਸ ਜੋ ਸਾਡੀ ਕਮਿਊਨਿਟੀ ਦੇ ਵਿੱਚ ਝੂਠੇ ਕੇਸਿਸ ਜਾਂ ਫਾਲਸ ਐਲੀਗੇਸ਼ਨ ਇਮੀਗ੍ਰੇਸ਼ਨ ਦੇ ਲਈ ਜਾਂ ਆਪਣਾ ਕੇਸ ਸਟਰੋਂਗ ਕਰਨ ਲਈ ਜਾਂ ਧਮਕੀ ਦੇਣ ਲਈ ਇਹ ਵੀ ਸਿਚੁਏਸ਼ਨ ਸਾਡੀ ਕਮਿਊਨਿਟੀ ਵਿੱਚ ਆ ਰਹੀ ਹੈ
ਜੀ।
ਇਸ ਵਿਸ਼ੇ ਤੇ ਜਿੰਨੇ ਕੇਸਿਸ ਹੈਗੇ ਮੇਰੇ ਕੋਲ ਕੋਈ ਪਰਸੈਂਟੇਜ ਜਾਂ ਨੰਬਰਸ ਕੁਛ ਪਤਾ ਨਹੀਂ ਹੈਗੇ ਕਿਉਂਕਿ ਤਕਰੀਬਨ ਮੋਸਟ ਪੁਲਿਸ ਡਿਪਾਰਟਮੈਂਟ ਹਰੇਕ ਸਟੇਟ ਵਿੱਚ ਉਹ ਸਿਰਫ ਜਨਰਲੀ ਰਿਪੋਰਟ ਕਰਦੇ ਕਿੰਨੇ ਡੋਮੈਸਟਿਕ ਵਾਇਲੈਂਸ ਕੇਸਿਸ ਹੁੰਦੇ ਆ ਉਹ ਇੰਨੇ ਡੀਟੇਲ ਦੇ ਵਿੱਚ ਨਹੀਂ ਰਿਪੋਰਟ ਕਰਦੇ ਕਿ ਕਿੰਨੇ ਆਪਣੇ ਮਾਈਗ੍ਰੈਂਟ ਕੇਸਿਸ ਹੁੰਦੇ ਕਿੰਨੇ ਰੈਫਿਊਜੀ ਕਿੰਨੇ ਐਬੋਰੀਜਨਲ ਕੇਸਿਸ
ਜਾਂ ਕਿਸ ਕਾਰਨ ਤੋਂ? ਠੀਕ ਹੈ,
ਕਿਸ ਕਾਰਨ? ਇਸੇ ਕਰਕੇ ਨਾ ਜਿਹੜੀ ਸਾਡੀ ਰਿਸਰਚ ਜਾਂ ਸਾਡਾ ਐਵੀਡੈਂਸ ਹੈ ਉਹਦੇ ਵਿੱਚ ਕਾਫੀ ਗੈਪਸ ਹੈ, ਕਿਉਂਕਿ ਜਦ ਤੱਕ ਸਾਨੂੰ ਉਹ ਡਾਟਾ ਨਹੀਂ ਪਤਾ ਕਿੰਨੀ ਇਹ ਬਿਗ ਇਸ਼ੂ ਹੈਗੀ ਜਾਂ ਕਿਹੜੇ ਕਮਿਊਨਿਟੀ ਵਿੱਚ ਜ਼ਿਆਦਾ ਇਹ ਇਸ਼ੂ ਹੋ ਰਹੀ ਆ, ਅਸੀਂ ਉਸ ਚੀਜ਼ ਦਾ ਕੋਈ ਹੱਲ ਨਹੀਂ ਕਰ ਸਕਦੇ।
ਸਹੀ ਸਹੀ, ਪਰ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਹੁਣ, ਕਿਉਂਕਿ ਸੈਨੇਟ ਦੀ ਇਨਕੁਆਇਰੀ ਬੈਠੀ ਹੋਈ ਹੈ 17 ਅਗਸਤ ਤੱਕ, ਲੋਕ ਆਪਣੀ ਸਬਮਿਸ਼ਨਸ ਕਰ ਸਕਦੇ ਹਨ। ਮੇਰੇ ਖਿਆਲ ਤੁਸੀਂ ਆਪ ਵੀ ਸਬਮਿਸ਼ਨ ਕਰ ਰਹੇ ਹੋ, ਕਿਉਂਕਿ ਇਹ ਦੇਖ ਰਹੇ ਹਨ ਕਿ ਆਸਟ੍ਰੇਲੀਆ ਵਿੱਚ ਦਾਜ ਦਾ ਕਿੰਨਾ ਵੱਡਾ ਪ੍ਰਭਾਵ ਪੈ ਰਿਹਾ ਹੈ ਸਾਡੇ ਸਮਾਜ ਉੱਤੇ, ਹੈ ਨਾ?
ਹਾਂਜੀ, ਮੈਨੂੰ ਵੀ ਡਾਇਰੈਕਟਲੀ ਸੈਨੇਟਰ ਵੱਲੋਂ ਰਿਕੁਐਸਟ ਆਈ ਸੀਗੀ ਕਿ ਜ਼ਰੂਰ ਤੁਸੀਂ ਵੀ ਡੈਰੀ ਅਬਿਊਸ ਇਨਕੁਆਇਰੀ ਦੇ ਵਿੱਚ ਆਪਣਾ ਸਬਮਿਸ਼ਨ ਕਰੋ। ਸੋ ਇਸ ਲਈ ਹੁਣ ਅਸੀਂ ਜਿੰਨੇ ਵੀ ਮੇਰੇ ਕੋਲ ਕੇਸਿਸ ਆਏ ਆ ਇਨ ਦਾ ਲਾਸਟ 2 to 4 years, ਉਹਨਾਂ ਨੂੰ ਅਸੀਂ ਸਬਮਿਸ਼ਨ ਦੇ ਵਿੱਚ ਤਿਆਰ ਕਰ ਰਹੇ ਹਾਂ, ਜੋ ਇੰਡੀਪੈਂਡੈਂਟਲੀ ਮੈਂ ਲਿਖ ਰਹੀ ਹਾਂ ਐਜ ਅ ਸੋਸ਼ਲ ਵਰਕਰ, ਜੋ ਮੇਰਾ ਆਪ ਹੱਡ ਬੀਤੀ ਜਾਂ ਆਪ ਖੁਦ ਮੈਂ ਕੇਸਿਸ ਵਿੱਚ ਇਨਵੋਲਵ ਹੋਈ ਹਾਂ, ਬਿਕੋਜ਼ ਕਈ ਕੇਸਿਸ ਵਿੱਚ ਮੈਂ ਕੋਰਟ ਵਿੱਚ ਵੀ ਗਈ ਹਾਂ ਵਿਕਟਿਮ ਲਈ ਸਪੋਰਟ ਕਰਨ ਲਈ ਜਾਂ ਇਮੀਗ੍ਰੇਸ਼ਨ ਲਈ ਰਿਪੋਰਟ ਲਿਖਣੀ ਪਈ। ਸੋ ਜੋ ਸਾਡੇ ਡੈਰੀ ਅਬਿਊਸ ਦੀ ਟਰਮਸ ਆਫ ਰੈਫਰੈਂਸ ਹੈ, ਆਈ ਮੀਨ ਕਾਫੀ ਬਰੋਡ ਹੈ, ਕਈ ਲੋਕ ਕਿਉਂਕਿ ਕੀ ਲੋੜ ਹੈ ਜਾਂ ਕਿਉਂ ਇਸ ਵਿਸ਼ੇ ਤੇ ਸਾਡੀ ਗਵਰਨਮੈਂਟ ਦੇਖ ਰਹੀ ਆ, ਐਂਡ ਆਈ ਥਿੰਕ ਜੋ ਉਹ ਇਨਸਾਨ ਹੈ ਕਿ ਇਹ ਸਵਾਲ ਪੁੱਛ ਰਿਹਾ ਕਿ ਉਹ ਉਹਨਾਂ ਨੂੰ ਨਹੀਂ ਪਤਾ ਹੈ ਜੋ ਪੁਲਿਸ ਨੂੰ ਕਿੰਨੇ ਕੇਸਿਸ ਰੋਜ਼ ਆ ਰਹੇ ਆ ਜਾਂ ਕਿੰਨੇ ਔਰਤਾਂ ਹੋਸਪਿਟਲ ਵਿੱਚ ਆ ਰਹੇ ਆ। ਐਂਡ ਡਾਇਰੀ ਅਬਿਊਸ ਸਿਰਫ ਆਪਣੇ ਇੰਡੀਅਨ ਕਮਿਊਨਿਟੀਜ਼ ਵਿੱਚ ਨਹੀਂ ਹੋ ਰਿਹਾ, ਇਹ ਆਪਣੇ ਹੋਰ ਕਲਚਰਸ, ਅਫਰੀਕਨ ਕਲਚਰਸ, ਮੁਸਲਿਮ ਕਲਚਰਸ, ਉਹਨਾਂ ਦੇ ਵਿੱਚ ਵੀ ਡਾਇਰੀ ਹੈ। ਓਕੇ, ਸੋ ਇਹ ਵੀ ਇੱਕ ਇੰਪੋਰਟੈਂਟ ਗੱਲ ਹੈ ਕਿ ਸਿਰਫ ਆਪਣੇ ਇੰਡੀਅਨ ਕਮਿਊਨਿਟੀਜ਼, ਵੈਦਰ ਪੰਜਾਬੀ, ਹਿੰਦੂ, ਸਿੱਖ, ਅਦਰ ਕਮਿਊਨਿਟੀਜ਼ ਵਿੱਚ ਇਹ ਸਿਰਫ ਉਹਨਾਂ ਵੱਲ ਨਹੀਂ ਨਿਗਾਹ ਪਾ ਰਹੇ। ਪਰ ਮੇਨ ਗੱਲ ਹੈ ਕਿ ਆਈ ਵੁੱਡ ਸੀ ਦੈਟ ਇਮੀਗ੍ਰੇਸ਼ਨ ਲੋ ਦੇ ਵਿੱਚ ਬਹੁਤ ਜ਼ਰੂਰਤ ਹੈ ਕਿ ਜਿਸ ਸਮੇਂ ਤੇ ਸਿਰਫ ਥੋੜੇ ਵੀਜ਼ੇਸ ਐਲੀਜੀਬਲ ਹੈ ਜੋ ਫੈਮਿਲੀ ਵਾਇਲੈਂਸ ਦੇ ਵਿੱਚ ਅਪਲਾਈ ਕਰ ਸਕਦੇ ਆ। ਸੋ ਬਹੁਤ ਸਾਰੇ ਆਪਣੇ ਲੇਡੀਜ਼ ਦੇ ਨਾਟ ਐਲੀਜੀਬਲ,
ਖਾਸ ਕਰ ਟੈਂਪਰੇਰੀ ਵੀਜ਼ੇ ਵਾਲੀਆਂ, ਅਸੀਂ ਗੱਲ ਕਰ ਚੁੱਕੇ ਹਾਂ ਉਹਦੇ ਬਾਰੇ। ਪਰ ਅਗਰ ਇਸ ਦਾ ਕਾਨੂੰਨ ਬਣਦਾ ਹੈ, ਉਸ ਵਿੱਚ ਕਿਹੜੇ ਸੇਫਗਾਰਡ ਜ਼ਰੂਰੀ ਹਨ? ਕਿਉਂਕਿ ਤੁਸੀਂ ਆਪ ਵੀ ਕਹਿ ਰਹੇ ਹੋ ਕਿ ਇੱਕ ਪਾਸੇ ਇਹ ਵੱਡਾ ਮਸਲਾ ਬਣਦਾ ਜਾ ਰਿਹਾ ਹੈ, ਪਰ ਦੂਜੇ ਪਾਸੇ ਤੁਸੀਂ ਇਹ ਵੀ ਵੇਖ ਰਹੇ ਹੋ ਕਿ ਇਹਦਾ ਦੁਰਉਪਯੋਗ ਹੋ ਰਿਹਾ ਹੈ।
ਪ੍ਰੋਫੈਸ਼ਨਲੀ ਆਈ ਥਿੰਕ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ। ਡਾਇਰੀ ਐਂਡ ਫਾਈਨੈਂਸ਼ੀਅਲ ਅਬਿਊਸ ਇਹ ਦੋਨੇ ਇਕੱਠੇ ਚੱਲ ਰਹੇ ਆ
ਜੀ,
ਜੋ ਔਰਤਾਂ ਦੇ ਉੱਪਰ ਇਹ ਮਜਬੂਰ ਕਰ ਰਿਹਾ ਕਿ ਸਾਨੂੰ ਇੰਨਾ ਪੈਸਾ ਚਾਹੀਦਾ ਜਾਂ ਉਹਨਾਂ ਦੇ ਵੇਜਿਸ ਖੋਲਣੇ ਜਦੋਂ ਉਹ ਕੰਮ ਕਰਨ ਆਪਣਾ, ਉਹਨਾਂ ਦੇ ਸੈਂਟਰ ਲਿੰਕ ਮਨੀ ਜਾਂ ਐਨੀਥਿੰਗ, ਇਹ ਸਾਰਾ ਕਨੈਕਟਡ ਆ। ਸਿਰਫ ਦਹੇਜ ਤੇ ਨਹੀਂ ਗੱਲ ਰਹਿੰਦੀ ਹੈਗੀ, ਬਾਕੀ ਜੋ ਫਾਈਨੈਂਸ਼ੀਅਲ ਅਬਿਊਸ ਔਨਗੋਇੰਗ ਹੁੰਦੀ ਹੈ ਉਹਦੇ ਵਿੱਚ ਵੀ ਆ ਜਾਂਦਾ ਆ।
ਠੀਕ ਹੈ,
ਧਮਕੀਆਂ ਦੇਣੀਆਂ ਜਾਂ ਇੱਥੇ ਆਸਟ੍ਰੇਲੀਆ ਵਿੱਚ ਜਾਂ ਇੰਡੀਆ ਦੇ ਵਿੱਚ ਇਹ ਵੀ ਬਹੁਤ ਸਾਰੇ ਆਪਣੇ ਸੇ ਲੋਕ ਪੁਲਿਸ ਨੂੰ ਜਾ ਕੇ ਕੰਪਲੇਂਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਕਿ ਸਾਨੂੰ ਕੀ ਹੋਊਗਾ ਸਾਡੇ ਪਰਿਵਾਰਾਂ ਨੂੰ ਪਿੱਛੇ ਜਾਂ ਸਾਡੇ ਪਰਿਵਾਰ ਇੱਥੇ।
ਠੀਕ ਹੈ ਜੀ, ਅਸੀਂ ਵੇਖਦੇ ਹਾਂ ਕਿ ਕੀ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ ਨੇ ਡਾਊਰੀ ਇਨਕੁਆਇਰੀ ਦੇ ਸਾਹਮਣੇ, ਅਤੇ ਜਦ ਇਹ ਕਮੇਟੀ ਬੈਠੇਗੀ ਮੇਰੇ ਖਿਆਲ ਦਸੰਬਰ ਵਿੱਚ ਇਹਨਾਂ ਦੀ ਰਿਪੋਰਟ ਆਏਗੀ ਅਤੇ ਉਹ ਦੱਸਣਗੇ ਕਿ ਕੀ ਨਵੇਂ ਕਾਨੂੰਨ ਦੀ ਲੋੜ ਹੈ ਕਿ ਨਹੀਂ ਰਾਜ ਦੇ ਖਿਲਾਫ। ਖੈਰ, ਤੁਸੀਂ ਅੱਜ ਬੜਾ ਸਮਾਂ ਸਾਨੂੰ ਦਿੱਤਾ ਜੀ, ਮੈਂ ਬੜੀ ਸ਼ੁਕਰਗੁਜ਼ਾਰ ਹਾਂ, ਅਤੇ ਅੱਗੇ ਇਹ ਚਰਚਾ ਜਾਰੀ ਰੱਖਾਂਗੇ ਕਿਉਂਕਿ ਮੇਰੇ ਖਿਆਲ ਸਾਡੇ ਭਾਈਚਾਰੇ ਵਾਸਤੇ ਬਹੁਤ ਜ਼ਰੂਰੀ ਇੱਕ ਮੁੱਦਾ ਹੈ।
ਥੈਂਕ ਯੂ ਜੀ, ਤੁਹਾਡੇ ਵੀ ਬਹੁਤ ਇਸ ਵਿਸ਼ੇ 'ਤੇ ਵੀ ਅਸੀਂ ਟਾਈਮ ਕੱਢ ਕੇ ਹਾਈਲਾਈਟ ਕਰ ਰਹੇ ਹਾਂ ਕਿ ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਡੀ ਕਮਿਊਨਿਟੀ ਨੂੰ ਵੀ ਜਾਣਕਾਰੀ ਇਸ ਟੋਪਿਕ 'ਤੇ ਟੂ ਬ੍ਰਿੰਗ ਚੇਂਜ। ਜਦ ਤੱਕ ਅਸੀਂ ਗੱਲਬਾਤ ਨਹੀਂ ਕਰੋਂਗੇ ਚੇਂਜ ਨਹੀਂ ਆਊਗੀ। ਸੋ ਥੈਂਕ ਯੂ ਜੀ।
SBS, this is SBS Radio. Want to hear more stories like this? Subscribe to our regular podcasts on iTunes.